बिलावल नित उठ कोरी गागर आन लीपत जीओ गया। सो परमात्मा दे भजन सिमन विच लगन करके जो कुछ अलांबे माता ने दिते कबीर जी नूं, कबीर जी ने अगे जो उत्तर दिता वह सारा शब्द के संवाद विच सो आपां नूं समझाउंदे हन कि शुरू तो लैके घर दे विच झगड़ा हो ही जांदा है जां न्याणा माला फड़ ले कम ना करे। सो पहला माता ने जो कहा इस प्रकार जो पंक्तियां आउंदियां ने, पहला भाव यह है सुनो जिठानी सुनो दिरानी अचरज एक पयो। तो इस प्रकार बचन आया है ये रहाओ दियां पंक्तियां तो बाद दियां पंक्तियां, पहला आप इत्थों ही अर्थ शुरू करने कि हे जिठानी सुनना कर, हे दराणी तू भी सुनना कर। एक अचरज कौतक देखिया कि हमारे कुल कौने राम कहो, बिहार की बोली है, साड़ी कुल विच भला किने राम नाम कहा किने भी नहीं कहा। जबकि माला लई निपुते तब ते सुख न पयो रहाओ, अन्न पुते ने निखसमे अंतरे ने रामानंद पासों जदों की माला लई है तदों का सानू कोई सुख प्राप्त नहीं होया। इस प्रकार हुण शब्द प्रारंभ करिए, लड़ाई घर च हो गई। कबीर जी कहते साडे भी सौखी नहीं हुंदी बंदगी करनी। नित उठ कोरी गागर अन्न लीपत जियो गया। नेता प्रति रोज ही सवेरे उठ के कोरी गागर नवी घड़ी दरियाओं आप गंगा जल दी भर के अन्न लिया है। जिस जगह कबीर बैठता वह जगह न साडा लिमदियां का जी भी सड़ गया, वह जगह पर लीपत हों पोचा फेरद्या फेरद्या कबीर का जी क्रिस हो गया। उस जगह के लिंबण पर यह कबीर का जी लग गया है। पहला मिट्टी नाल लिपते होंगे सी ता कहते ने ता ना बाना कछु न सूझै हर हर रस लपटो। हुण की होया ताणी का तड़ना ताणी का बुनना इहनू कुछ सुझदा ही नहीं, केवल हर हर दे नाम रस विच लपटो लंपट है लग्या रहिंदा है। सो जो पहला वचन आए सी इह रहाओ दियां पंक्तियां दे हमारे कोल कौने राम कहे, जबकि माला लई निपूते तब ते सुख ना पयो रहाओ, विश्राम दे के इहदे अर्थ हो चुके ने सुनो जिठानी सुनो दिरानी अचरज एक पयो। सात सूत इन मुंडिये खोए एहो मुंडिया क्यों ना मोयो। हुण मां गुस्से हुंदी है, मावां कह लैंदियां मेरा मुंडा मर क्यों ना गया। कहिंदे इहदे पिता ने सत्तां रंगां दा सूत्र घर लिया के रख्या होया सी, पर इहने सो उस सूत्र दीआं डोरियां वट के संतां नूं देतियां, माला बनाई जांदा उह सूत्र नूं फिर वेच के बाजारों आटा वगैरा लिया के संतां नूं रोटी खवा दिंदा, अपने परिवार को कोई दिंदा नहीं, ना खाण वास्ते रोटी ना सौण लई मंजा बिस्तरा। लड़की लड़कन खैबो नाहे आ साडा कमाला कमाली विचारे दे न्याणे आ इह दा कुछ खांदे नहीं, मुंडिया आन दिन धापे जाहे। जिहड़े साध साध ने मुंडिए जिहड़े टल्ली अरगे सिर कढ़ के मोटे मोटे ढिड्डां वाले साडे घरे आ के रोटी खा जांदे आ, आ कमाला कमाली साडे न्याणे आ इह भुखे मरदे आ। एक दोए मंदर एक दोए बाट। सो कहने एक दोए जिहड़े एक दो साथ तां घरे बैठे है, दो राज तुरे आउंदे है, हमको साथर उनको खाट। सानू तां कहिंदा इत्थे सौ जो बिछा के आ पराली परूली माड़ी मोटी साधुआं नूं मंजे दे दिंदा, मूंड पलोस कमर बद्ध पोथी। कहिंदे उह अपनियां मुंडियां पलोस के तुरदे बणदे ने, पोथियां पाईआं होईआं कमर दे विच, अपने कमरां बन्नीआं होईआं ने ते नाल अपने पोथियां लटका के इत्थे आ जांदे। हमको चाबन उनको रोटी, सानू तां कहिंदा छोले चब लो ते संतां नूं रोटी खवाई जांदा। इह पुट्ठा कबीर किधरों आ गया साडे घरे। इस तरीके नाल सत्तां रंगां दा सूत्र इस मुंडे भाव कबीर ने खोए गवा दिता है। सो सात सूत भाव है घर दा लट्टा पट्टा सारा समान इह मुंडे ने गवा दिता। गुरु नानक साहब नाल भी चंगा रौला पैंदा हुंदा सी जदों महाराज जाके बाहर खेस कंबल मुंदरी लोटा आउंदा, इतिहास विच सुणिया आपां सारिआं ने, नहीं सुणिआ तां सुणो नवें सैट लै लो। उहदे च 120 घंटे दी हलाकी दा रिकॉर्ड होई उत्थे महाराज दा, देखो सब कुछ मंगतियां नूं वंडी तुरे ने, 20 रुपए की रोटी खवाए साधुआं संतां नूं। इस करके कहिंदे हे मुंडा मर क्यों ना गया, आप मर जांदा चंगा सी। मां कोलों इह गल सुण के हुण कबीर जी उत्तर दिंदे, माता लड़ना तू एवें झगड़ा करी जांदी आ। सर्ब सुखां का एक हर स्वामी सो गुर नाम दयो। सारिया सुखां दा दाता जो एक हरी स्वामी है, उहदा नाम जपना गुरां ने मैनू दिता बख्शिश कीता है, ਮੈਂ ਕੋਈ ਆਪਣੇ ਆਪ ਨਹੀਂ ਜਪਦਾ, ਫਿਰ ਵੇਖ ਜਿਹਦਾ ਨਾਮ ਮੈਂ ਜਪਦਾ ਉਹ ਭਗਵਾਨ ਇਹੋ ਜਿਹਾ ਸਮਰੱਥ ਹੈ। ਸੰਤ ਪ੍ਰਹਿਲਾਦ ਕੀ ਪੈਚ ਜਿਨ ਰਾਖੀ, ਹਰਨਾਕਸ ਨਖ ਬਿਦਰਿਓ। ਸੋ ਇੱਥੇ ਅੱਖਰ ਪ੍ਰਹਿਲਾਦ ਜੀ ਨੂੰ ਸੰਤ ਵਰਤਿਆ ਹੈ, ਇਹ ਕਿਸੇ ਨੇ ਘੱਟ ਹੀ ਪੜ੍ਹਿਆ ਹੋਣਾ। ਕਹਿੰਦੇ ਕਿ ਸੰਤ ਅੱਖਰ ਹੁਣ ਚੱਲਿਆ, ਸੰਤ ਪ੍ਰਹਿਲਾਦ। ਯਾਨੀ ਹਰਬੰਸ ਸਿੰਘ ਜੀ ਪਟਿਆਲਿਆਂ ਨੂੰ ਮੈਂ ਕਿਹਾ ਸੀ ਇੱਦਾਂ, ਉੱਤੋਂ ਕਹਿੰਦੀ ਕਹਿੰਦੇ ਮੈਨੂੰ ਦੱਸੀ ਕਿੱਥੇ ਲਿਖੀ ਹੋਈ ਹੈ, ਕਹਿੰਦੇ ਮੈਂ ਨਹੀਂ ਹਲੇ ਤੱਕ ਪੜ੍ਹੀ। ਮੈਂ ਕਿਹਾ ਤੁਸੀਂ ਨਾਲ ਟੀਕਾ ਕੀਤਾ, ਸੰਤ ਪ੍ਰਹਿਲਾਦ ਕੀ ਪੈ ਜਿਨ ਰਾਖੀ। ਸੋ ਜਿਸ ਭਗਵਾਨ ਨੇ ਸੰਤ ਪ੍ਰਹਿਲਾਦ ਦੀ ਇੱਜ਼ਤ ਰੱਖਣੀ ਕੀਤੀ ਆ ਅਤੇ ਨਰਸਿੰਘ ਰੂਪ ਹੋ ਕੇ ਹਰਨਾਕਸ਼ ਦੈਂਤ ਨੂੰ ਨਖ ਹੁੰਦਾ ਨੌਹਾਂ ਨਾਲ ਬਿਦਾਰਿਓ, ਬਿਦਰਿਓ ਭਾਵ ਨਾਸ਼ ਕੀਤਾ, ਚੀਰ ਦਿੱਤਾ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੈ ਨਾ ਬੂਝੈ ਵਿਚਾਰੇ, ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ਼ ਨਖੈ ਬਿਦਾਰੇ। ਪ੍ਰਹਿਲਾਦ ਜਨ ਸਦ ਹਰ ਗੁਣ ਗਾਵੈ, ਹਰ ਜੀਉ ਲਇਓ ਵਾਰੇ। ਇਸ ਕਰਕੇ ਕਹਿੰਦੇ ਨੇ ਦੇਖੋ, ਪਰਮਾਤਮਾ ਦਾ ਨਾਮ ਬਹੁਤ ਵੱਡੀ ਬਖਸ਼ਿਸ਼ ਹੈ, ਤਾਂ ਤੇ ਆਪਾਂ ਨੂੰ ਉਹਦਾ ਨਾਮ ਜਿਹੜਾ ਹੈ ਮਾਤਾ ਜੀ ਜਪਣਾ ਚਾਹੀਦਾ। ਸੋ ਪ੍ਰਹਿਲਾਦ ਜੀ ਨੂੰ ਬਹੁਤ ਜਗ੍ਹਾ ਦੇ ਉੱਤੇ ਭਗਤ ਹੀ ਕਥਨ ਕੀਤਾ ਹੈ। ਤਾਂ ਘਰ ਹਰਨਾਕਸ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ। ਫਿਰ ਸਵਈਆਂ ਵਿੱਚ ਵੀ ਆਇਆ, ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ ਵਾਰੇ ਕਰ ਆਜ। ਸ੍ਰੀ ਪ੍ਰਹਿਲਾਦ ਭਗਤ ਉਦਰੀਆਂ ਹਸਤ ਕਮਲ ਮਾਥੇ ਪਰ ਧਰੀਆਂ। ਇਸ ਤਰ੍ਹਾਂ ਇਸ ਵਾਸਤੇ ਜਿਸ ਪ੍ਰਮਾਤਮਾ ਨੇ ਸੰਤ ਪ੍ਰਹਿਲਾਦ ਦੀ, ਸੋ ਸ਼ਾਂਤ ਆਤਮਾ ਪ੍ਰਹਿਲਾਦ ਭਗਤ ਦੀ ਇੱਜ਼ਤ ਰੱਖਣਾ ਕੀਤੀ ਹੈ, ਕਿਉਂਕਿ ਉਹਦੀ ਅਵਸਥਾ ਸੀ ਸੰਤ। ਭਗਤਾਂ ਦੇ ਅੰਦਰ ਇੱਕ ਅਵਸਥਾ ਆਉਂਦੀ ਹੈ ਸ਼ਾਂਤ ਚਿੱਤ, ਸ਼ਾਂਤ ਆਤਮਾ, ਜਿੱਥੇ ਹਿਰਦੇ 'ਚ ਠੰਡ ਪੈ ਜਾਂਦੀ ਹੈ। ਔਰ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਨ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਕਿਸੇ ਲਿਬਾਸ ਨੂੰ ਨਹੀਂ ਕਿਹਾ ਹੈ, ਅਵਸਥਾ ਦਾ ਨਾਮ ਹੈ। ਇਸ ਕਰਕੇ ਫਰਮਾਉਂਦੇ ਹਨ ਆਪਾਂ ਨੂੰ, ਘਰ ਕੇ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ। ਘਰ ਕੇ ਦੇਵ ਪੁਰੋਹਿਤ ਜਿਹੜੇ ਹੁੰਦੇ ਨੇ, ਜੋ ਸੰਡਾ ਮਰਕਾ ਹਨ, ਉਹਨਾਂ ਦੀ ਸਿੱਖਿਆ ਅਤੇ ਆਪਣੇ ਪਿੱਤਰ ਪਿਤਾ ਹਰਨਾਕਸ਼ ਦੀ ਰਾਜਨੀਤੀ ਜਿਸ ਪ੍ਰਹਿਲਾਦ ਨੇ ਛੱਡ ਦਿੱਤੀ, ਅਤੇ ਆਪਣੇ ਗੁਰੂ ਨਾਰਦ ਦੇ ਉਪਦੇਸ਼ ਨੂੰ ਲੈਣਾ ਕੀਤਾ ਸੀ ਉਹਨਾਂ ਨੇ। ਕਹਿਤ ਕਬੀਰ ਸਗਲ ਪਾਪ ਖੰਡਨ, ਸੰਤ ਹੈ ਲੈ ਉਧਰਿਓ। ਕਬੀਰ ਜੀ ਕਥਨ ਕਰਦੇ, ਸਾਰਿਆਂ ਪਾਪਾਂ ਦੇ ਖੰਡਨ ਹੁੰਦਾ ਨਾਸ਼ ਕਰਨ ਵਾਲੇ ਪਰਮਾਤਮਾ ਨੇ ਸੰਤ ਹੈ ਹੁੰਦਾ ਸ੍ਰੇਸ਼ਟ ਪ੍ਰਹਿਲਾਦ ਭਗਤ ਨੂੰ ਲੈ ਕੇ ਪਿਤਾ ਦੇ ਕ੍ਰੋਧ ਤੋਂ ਉਧਰਿਓ ਉਧਾਰਨਾ ਕੀਤਾ, ਭਾਵ ਬਚਾਉਣਾ ਕੀਤਾ ਹੈ। ਇਸੇ ਪ੍ਰਕਾਰ ਹੁਣ ਦਵੈਸ਼ ਭਾਵ ਨੂੰ ਛੱਡ ਕੇ ਕਹਿੰਦੇ ਨੇ, ਉਹ ਐਸਾ ਅਰਥ ਸ਼ਰਵਣ ਕਰੀਏ ਜਿਹੜਾ ਅੰਤਰੀਵ ਹੈ। ਅੰਤਰੀਵ ਭਾਵ 'ਚ ਕੀ ਕਿਹਾ ਹੈ, ਨਿੱਤ ਉੱਠ ਕੋਰੀ ਗਾਗਰ ਅੰਨ ਹੈ। ਹੁਣ ਸੇਵਕ ਨੇ ਬੇਨਤੀ ਕੀਤੀ ਕਿ ਗਿਆਨ ਦੀ ਪ੍ਰਾਪਤੀ ਕਿਹਨੂੰ ਹੁੰਦੀ ਹੈ, ਦੂਸਰੀ ਇਹ ਹੈ ਕਿ ਨਿੱਤ ਰੂਪ ਜੋ ਸੰਸਾਰ ਮੰਨਿਆ ਇਹ ਕਿਵੇਂ ਦੂਰ ਹੁੰਦਾ ਅੰਦਰੋਂ, ਤੀਸਰਾ ਬਚਨ ਕਿਹੜਾ ਜੀਵ ਪਾਤਾਬਰੋਂ ਲੈ ਕੇ ਪ੍ਰਲੋਕ ਵਿੱਚ ਜਾਂਦਾ, ਚੌਥਾ ਬਚਨ ਹੈ ਆਸਰੀ ਸੰਪਦਾ ਰੂਪ ਕੁਲ ਤੋਂ ਰਹਿਤ ਕਿਵੇਂ ਹੁੰਦਾ ਜੀਵ, ਆਸਰੀ ਸੰਪਦਾ ਜਿਹੜੇ ਮਾੜੀਆਂ ਔਗਣ ਨੇ, ਪੰਜਵਾਂ ਇਹ ਜੀਵ ਕਦੋਂ ਦਾ ਅਪਵਿੱਤਰ ਹੋਇਆ ਹੋਇਆ, ਇਹ ਜੀਵ ਮਰਦਾ ਕਿਉਂ ਨਹੀਂ, ਛੇਵਾਂ ਇਹ ਛੇ ਜਿਹੜੇ ਨੇ ਪ੍ਰਸ਼ਨ ਨੇ ਬੇਨਤੀਆਂ ਕੀਤੀਆਂ ਨੇ। ਉਸ ਵਕਤ ਇਹ ਤੁਕਾਂ ਅੱਗੇ ਪਿੱਛੇ ਥੋੜ੍ਹੀਆਂ ਹੋਣਗੀਆਂ, ਉਹਨੂੰ ਕਹਿੰਦੇ 99 ਤੁਕਾਂ ਕਰਕੇ ਅਰਥ ਕਰਨਾ ਹੁੰਦਾ ਇਹ। ਹਰ ਹਰ ਰਸ ਲਪਟਿਓ, ਜਿਹੜਾ ਪੁਰਸ਼ ਭਾਈ ਹਰ ਹਰ ਦੇ ਨਾਮ ਰਸ ਵਿੱਚ ਲੰਪਟ ਹੋਇਆ ਹੈ, ਹੁਣ ਇੱਥੇ ਥੋੜ੍ਹਾ ਥੋੜ੍ਹਾ ਫਰਕ ਪਾ ਕੇ ਪਾਠ ਹੋਵੇਗਾ ਤਾਂ ਉਹਦਾ ਅੰਤਰੀ ਭਾਵ ਨਿਕਲਦਾ। ਗਾਗਰ, ਗਾਗਰ ਨੂੰ ਇੱਥੇ ਗਾ ਗਰ, ਸੋ ਉਹਦੇ ਗਲ ਵਿੱਚ ਗਾ ਗਿਆਨ ਦੀ ਪ੍ਰਾਪਤੀ ਹੋਈ ਹੈ। ਜਿਹਨੂੰ ਗਿਆਨ ਦੀ ਪ੍ਰਾਪਤੀ ਹੋਈ ਆ ਉਹਨੇ ਨਿੱਤ ਉੱਠ, ਜੋ ਸੰਸਾਰ ਨਿੱਤ ਰੂਪ ਮੰਨਿਆ ਹੋਇਆ ਸੀ ਉਹ ਉਹਦੇ ਅੰਦਰੋਂ ਉੱਠ ਗਿਆ, ਭਾਵ ਖਤਮ ਹੋ ਗਿਆ, ਭਾਵ ਸੰਸਾਰ ਨੂੰ ਉਹਨੇ ਮਿਥਿਆ ਰੂਪ ਨਿਸ਼ਚੈ ਕੀਤਾ। ਕੋਰੀ, ਕੋਰੀ ਕੀ ਹੁੰਦੀ, ਜਿਸ ਦੀ ਬੁੱਧੀ ਪਦਾਰਥਾਂ ਰੂਪੀ ਰੰਗ ਵਿੱਚ ਨਹੀਂ ਰੰਗੀ ਗਈ, ਕੋਰੀ ਹੀ ਰਹੀ ਹੈ। ਸੋ ਇਸ ਪ੍ਰਕਾਰ ਲੀ ਪਤ ਜੀਓ ਗਿਆ ਗਇਓ। ਫਿਰ ਇਸ ਪ੍ਰਕਾਰ ਕਹਿੰਦੇ ਉਹਦਾ ਜੀਵ ਪਤਾਵਰ ਨੂੰ ਲੀ ਲੈ ਕੇ ਪਰਲੋਕ ਘਰ ਵਿੱਚ ਗਿਆ ਹੈ, ਜਾਂ ਪਤੀ ਪਰਮਾਤਮਾ ਨੂੰ ਸਾਖਿਆਤ ਕਰ ਲਿਆ ਅਤੇ ਜੀਵਤ ਭਾਵ ਚੱਲਿਆ ਗਿਆ ਹੈ। ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ। ਜੋ ਹਰ ਹਰ ਦੇ ਨਾਮ ਰਸ ਵਿੱਚ ਲੰਪਟ ਹੋਇਆ ਉਹਨਾਂ ਨੂੰ ਤਾਨਾ ਹੁੰਦਾ, ਸੋ ਤੁਰਕਾਂ ਦਾ ਬਾਨਾ ਬਣਾਉਣਾ ਅਤੇ ਤਾਨੇ ਮਾਰਨੇ, ਤਾਨੇ ਮਾਰਨੇ ਦਾ ਬਾਨਾ ਦਾ ਸੁਭਾਵ ਕੁਝ ਸੁੱਝਦਾ ਨਹੀਂ ਹੈ। ਹਮਾਰੇ ਕੁਲ ਕੌਨੇ ਰਾਮ ਕਹਿਓ, ਜਿਹਨੇ ਰਾਮ ਨਾਮ ਨੂੰ ਕਿਹਾ ਹੈ ਰੇ ਭਾਈ, ਉਹਨੇ ਹਮਾ ਹੁੰਦੀ ਹੰਗਤਾ ਮਮਤਾ ਰੂਪ ਆਸਰੀ ਸੰਪਦਾ ਦੀ ਕੁਲ ਨੂੰ ਕੌਣੇ ਭਾਵ ਕੀਤਾ, ਕੌਣੇ ਹੁੰਦਾ ਲਾਂਭੇ ਕੀਤਾ। ਜਬਕਿ ਮਾਲਾ ਲਈ ਨਿਪੂਤੇ ਮਾਤਾ ਦੇ ਉਧਰ ਤੋਂ ਨਿਕਲ ਕੇ ਜਦੀ ਮਾਂ ਮਾਇਆ ਨੇ ਮਾਇਆ ਇਹਨੇ ਆਪਣੇ ਮਗਰ ਲਾ ਲਿੱਤੀ ਹੈ, ਤਦ ਇਹ ਜੀਵ ਨਿਪੂਤੇ ਭਾਵ ਅਪਵਿੱਤਰ ਹੀ ਹੈ। ਬਾਹਰ ਇਹ ਅਰਥ ਆਮ ਜ਼ਿਆਦਾ ਨਹੀਂ ਸਮਝ ਲੱਗਦੇ ਕਿਸੇ ਨੂੰ, ਕਿਉਂਕਿ ਜੇ ਬਹੁਤੇ ਚਿਰ ਤੋਂ ਸੁਣੇ ਹੋਣ ਅੰਤਰੀ ਭਾਵ ਤਾਂ ਇਹਨਾਂ ਦੀ ਜ਼ਿਆਦਾ ਸਮਝ ਲੱਗਦੀ ਹੈ। ਫਿਰ ਇਕੱਲੀ ਇਕੱਲੀ ਚੀਜ਼ ਸਮਝਾਉਣ 'ਤੇ ਵੀ ਜ਼ੋਰ ਲੱਗਦਾ, ਕਿਉਂਕਿ ਪੂਤ ਨਾਮ ਪਵਿੱਤਰ ਦਾ ਹੁੰਦਾ, ਨਿਪੂਤੇ ਦਾ ਅਰਥ ਹੁੰਦਾ ਅਪਵਿੱਤਰ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਤਬ ਤੇ ਸੁੱਖ ਨਾ ਭਇਓ ਰਹਾਓ। ਉਸ ਵੇਲੇ ਤੋਂ ਇਹਨੂੰ ਸੁੱਖ ਪ੍ਰਾਪਤ ਨਹੀਂ ਹੋਇਆ ਜਦੋਂ ਦਾ ਮਾਤਾ ਦੇ ਉਧਰ ਤੋਂ ਆਇਆ ਨਾ, ਮਾਇਆ ਨੂੰ ਇਹਨੇ ਆਪਣੇ ਮਗਰ ਲਾ ਲਿਆ, ਇਹ ਮਾਇਆ ਦੇ ਮਗਰ ਲਾ ਕੇ ਅਪਵਿੱਤਰ ਹੋ ਗਿਆ। ਸੁਣੋ ਜਿਠਾਨੀ ਸੁਣੋ ਦਿਰਾਨੀ ਅਚਰਜ ਏਕ ਭਇਓ। ਜਿਸ ਵੇਲੇ ਇੱਕ ਅਦੁੱਤੀ ਬ੍ਰਹਮ ਅਚਰਜ ਰੂਪ ਦਾ ਬ੍ਰਹਮ ਗਿਆਨ ਪ੍ਰਾਪਤ ਹੋਇਆ, ਸੋ ਉਸ ਵੇਲੇ ਪਦਾਰਥਾਂ ਦੀ ਜਿਠਾਣੀ ਜਿਹੜੀ ਸੀ ਆਸਾ ਨਹ ਤੋਂ ਭਾਵ ਨਾ ਰਹੀ, ਅਤੇ ਸੋ ਉਹਨਾਂ ਪਦਾਰਥਾਂ ਦੀ ਜਿਹੜੀ ਦਰਾਨੀ ਸੀ ਤ੍ਰਿਸ਼ਨਾ ਵੀ ਨਾ ਰਹੀ। ਜੇਠ ਹੰਕਾਰ ਹੈ ਉਹਦੇ ਘਰ ਵਾਲੀ ਜਿਠਾਣੀ ਆਸਾ ਹੈ, ਅਤੇ ਦੇਵਰ ਜਿਹੜਾ ਲੋਭ ਹੈ ਉਹਦੇ ਘਰ ਵਾਲੀ ਜਿਹੜੀ ਦਰਾਣੀ ਆ ਉਹ ਕੌਣ ਹੈ, ਤ੍ਰਿਸ਼ਨਾ ਹੈ। ਇਹ ਪਿੱਛੇ ਅਰਥ ਆ ਚੁੱਕੇ ਨੇ, ਮੂਲ ਸ਼ਬਦਾਂ ਵਿੱਚ ਵੀ ਉਚਾਰਨ ਕੀਤੇ ਨੇ ਮਹਾਰਾਜ ਨੇ। ਇਹ ਪਿੱਛੇ ਜਦੋਂ ਲੜੀ ਵਾਰ ਫਿਰ ਸੁਣੋਗੇ ਕਥਾ, ਫਿਰ ਸਾਹਮਣੇ ਆਉਣਗੀਆਂ ਸਾਰੀਆਂ ਚੀਜ਼ਾਂ। ਸਾਤ ਸੂਤ ਇਨ ਮੁੰਡੀਏ ਖੋਏ, ਸਾਤ ਸੂਤ ਹੁੰਦਾ ਸੱਤਾਂ ਧਾਤਾਂ ਦਾ ਰਚਿਆ ਹੋਇਆ ਸਰੀਰ, ਇਹਦੇ ਅਭਿਮਾਨ ਨੂੰ ਜਦ ਮੁੰਡੀਏ ਜੀਵ ਨੇ ਖੋਹ ਲਿਆ, ਸੋ ਇਸ ਮੁੰਡੇ ਜੀਵ ਨੇ ਜਦ ਸਾਤ ਸੂਤ ਪੰਜ ਗਿਆਨ ਇੰਦਰੀਏ ਅਤੇ ਮਨ ਬੁੱਧੀ ਇਹਨਾਂ ਸੱਤਾਂ ਦੇ ਵਿਸ਼ੇ ਖੋਹ ਦਿੱਤੇ, ਇਹੋ ਮੁੰਡੀਆ ਕਿਉਂ ਨਾ ਮੋਇਓ। ਇਸ ਵਜ੍ਹਾ ਦੇ ਕਾਰਨ ਨਾਲ ਇਹ ਮੁੰਡਾ ਜਿਹੜਾ ਜੀਵ ਹੈ ਕਿਸੇ ਤਰ੍ਹਾਂ ਵੀ ਮਰਦਾ ਨਹੀਂ, ਮਰਨਹਾਰ ਇਹੋ ਜੀਅਰਾ ਨਾਹੀਂ। ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਇਓ। ਸਾਰਿਆਂ ਸੁੱਖਾਂ ਦਾ ਦਾਤਾ ਇੱਕ ਹਰੀ ਸਵਾਮੀ ਆ, ਉਹਦਾ ਨਾਮ ਗੁਰਾਂ ਨੇ ਦਿੱਤਾ ਹੈ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ ਨੱਖ ਬਿਦਰਿਓ। ਪਰ ਭਲੀ ਪ੍ਰਕਾਰ ਸੰਤਾਂ ਨੂੰ ਅਹਿਲਾਦ ਹੁੰਦਾ, ਆਨੰਦ ਦੇਣ ਵਾਲਾ ਜੋ ਪਰਮਾਤਮਾ ਹੈ ਜਿਹਨੇ ਭਗਤਾਂ ਦੀ ਪਾਤਾਵਰੋ ਰੱਖੀ ਆ, ਅਤੇ ਹਰਨਾਕਸ ਹੁੰਦਾ ਚਕਸ਼ੂ ਆਦਿ ਇੰਦਰੀਆਂ ਨੂੰ ਹਰ ਹੁੰਦਾ ਜਿਹੜੀ ਸੀ ਉਹ ਖਤਮ ਕਰ ਦੇਣ ਨਾਲ ਵਾਲਾ ਜੋ ਅਗਿਆਨ ਹੈ, ਨਹੀਂ ਤਾਂ ਸਿੱਧਾ ਹੀ ਹਰਨਾਕਸ਼ ਦਾ ਭਾਵ ਕੀ ਅਗਿਆਨ। ਇਸ ਪ੍ਰਕਾਰ ਇਹ ਜਾਣ ਲਓ ਕਿ ਹਰਨਾਕਸ਼ ਦਾ ਮਤਲਬ ਹੈ ਹੀ ਅਗਿਆਨ। ਗਿਆਨ ਵਿਰਾਗ ਅੱਖਾਂ ਹਰਨ ਵਾਲਾ ਜੋ ਹਰਨਾਕਸ਼ ਅਗਿਆਨ ਹੈ, ਉਸ ਅਗਿਆਨ ਨੂੰ ਅਪਰੋਕਸ਼ ਗਿਆਨ ਰੂਪ ਨੌਹਾਂ ਨਾਲ ਨਾਸ ਕਰ ਦਿੱਤਾ। ਇਹ ਵੀ ਪਿੱਛੇ ਦੱਸਾਂ ਹੈ, ਪਰੋਕਸ਼ ਗਿਆਨ ਅਤੇ ਅਪਰੋਕਸ਼ ਦੋ ਗਿਆਨ ਹੁੰਦੇ ਨੇ। ਪਰੋਕਸ਼ ਗੁਪਤ ਹੁੰਦਾ ਅਤੇ ਅਪਰੋਕਸ਼ ਪ੍ਰਗਟ ਬ੍ਰਹਮ ਗਿਆਨ ਦਾ ਹੋ ਜਾਣਾ। ਕਰਕੇ ਦੇਵ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ। ਸਰੀਰ ਘਰ ਦਾ ਦੇਵ ਪਤੀ ਜੋ ਧਰਮਰਾਜ ਹੈ, ਕਿਉਂਕਿ ਇਹਦੇ ਦੋ ਲਾੜੇ, ਇੱਕ ਪਰਮਾਤਮਾ ਦੂਜਾ ਧਰਮਰਾਜ ਆ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਜਦ ਗੁਰਾਂ ਦਾ ਉਪਦੇਸ਼ ਲਿਆ ਤਾਂ ਸਰੀਰ ਘਰ ਦਾ ਦੇਵ ਜੋ ਧਰਮਰਾਜ ਹੈ ਉਹਨੂੰ ਛੱਡ ਦਿੱਤਾ, ਅਤੇ ਪਿੱਤਰਾਂ ਦੀ ਪੂਜਾ ਕਰਨੀ ਵੀ ਛੱਡ ਦਿੱਤੀ। ਆਪਾਂ ਦੋ ਤਰ੍ਹਾਂ ਦੇ ਹਾਂ ਆਪਾਂ। ਜੇ ਤਾਂ ਤੁਸੀਂ ਆਪਣਾ ਪਤੀ ਬਣਾਉਣਾ ਪਰਮਾਤਮਾ ਨੂੰ, ਫਿਰ ਤਾਂ ਤੁਸੀਂ ਆਤਮਾ 'ਚ ਆ ਜਾਓ, ਸਵੈ ਸਰੂਪ ਦੀ ਜਾਣਕਾਰੀ ਲੈ ਕੇ, ਫਿਰ ਤਾਂ ਡਾਇਰੈਕਟ ਸੱਚਖੰਡ ਹੀ ਹੈ, ਆਤਮਾ 'ਚ ਆ ਗਏ। ਜੇ ਰਹੇ ਆਪਾਂ ਸਰੀਰ ਦੇ ਉਪਾਸਕ, ਆਤਮਾ ਨੂੰ ਜਾਣਿਆ ਨਾ, ਫਿਰ ਆਪਾਂ ਧਰਮਰਾਜ ਦੇ ਨਾਲ ਵਿਆਹ ਜਾਣਾ, ਫਿਰ ਉੱਥੇ ਲੈ ਕੇ ਜਾਊਗਾ ਉਹ, ਕਿਉਂਕਿ ਜੀਵ ਪੁਣਾ ਨਹੀਂ ਮੁਕਾਇਆ। ਆਤਮਾ ਸਿੱਧੀ ਪਰਮਾਤਮਾ ਨਾਲ ਮਿਲਾਪ ਕਰਾਉਂਦੀ, ਜੀਵ ਪੁਣਾ ਜੇ ਆਤਮਾ 'ਚ ਹੁੰਦਾ ਉਹ ਸਿੱਧਾ ਧਰਮਰਾਜੇ ਕੋਲ ਲੈ ਜਾਂਦਾ। ਕਹਿਤ ਕਬੀਰ ਸਗਲ ਪਾਪ ਖੰਡਨ ਸੰਤਹ ਲੈ ਉਧਰਿਓ। ਕਬੀਰ ਜੀ ਕਥਨ ਕਰਦੇ ਨੇ, ਸਭ ਪਾਪਾਂ ਦੇ ਖੰਡਨ ਭਾਵ ਨਾਸ ਕਰਨ ਵਾਲੇ ਪਰਮੇਸ਼ਰ ਨੇ ਸ੍ਰੇਸ਼ਟ ਕਰਨੀ ਵਾਲੇ ਪੁਰਸ਼ਾਂ ਨੂੰ ਲੈ ਕੇ ਸੰਸਾਰ ਤੋਂ ਉਧਾਰ ਦਿੱਤਾ। ਸੋ ਇਸ ਤਰ੍ਹਾਂ ਇਹ ਅੰਤਰੀ ਭਾਵ ਸੀ। ਜੋ ਪਹਿਲੀ ਵਾਰੀ ਜਿਹੜੇ ਕਥਾ ਸੁਣ ਰਹੇ ਆ ਉਹਨਾਂ ਨੇ ਬਹੁਤੀਆਂ ਚੀਜ਼ਾਂ ਸਾਦੀਆਂ ਵੀ ਨਹੀਂ ਪੱਲੇ ਪੈਣੀਆਂ ਹਲੇ। ਇਹ ਥੋੜ੍ਹੀ ਹੁੰਦਾ ਵੀ ਇੱਕ ਦਿਨ 'ਚ ਕਥਾ, ਕਥਾ ਸਿੱਖਦਿਆਂ ਸਾਨੂੰ ਆਪ ਨੂੰ 10 ਸਾਲ ਲੱਗ ਗਏ। 10 ਸਾਲ ਤੱਕ ਪੜ੍ਹਦੇ ਰਹੇ ਹਲੇ ਵੀ ਨਹੀਂ ਕਥਾ ਆਉਂਦੀ, ਹਲੇ ਹੋਰ ਗਾਹਾਂ ਵਿਦਵਾਨ ਬੈਠੇ ਹੋ ਸਾਨੂੰ, ਉਹ ਵਿਦਵਾਨ ਕਹਿੰਦੇ ਇਹਨੂੰ ਕਥਾ ਹੀ ਨਹੀਂ ਆਉਂਦੀ, ਇਹ ਨਿਆਣਾ ਹਲੇ। 20 ਸਾਲੇ ਜਿਹੜੇ ਉਹ ਹੋਰ ਗਾਹਾਂ ਨੇ, 30 ਪੜ੍ਹਦੇ ਹੋਰ ਗਾਹਾਂ ਨੇ। ਕਥਾ ਸਿੱਖਦਿਆਂ 1000 ਸਾਲ ਵੀ ਲੰਘ ਜੇ, 50,000 ਸਾਲ ਵੀ ਲੰਘ ਜਾਣ ਤਾਂ ਵੀ ਨਿਆਣਾ ਹੀ ਰਹਿੰਦਾ ਬੰਦਾ। ਬ੍ਰਹਮੈ ਕਥ ਖਤ ਅੰਤ ਨਾ ਪਾਇਆ, ਸਿਰਫ ਆਨੰਦ ਲਓ ਬਸ। ਬਿਲਾਵਲ ਕਉ ਹਰ ਸਮਾਨ ਨਹੀਂ ਰਾਜਾ, ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ ਪਾਵਨ ਰਸਨਾ ਤੋਂ ਕਿ ਹਰੀ ਦੇ ਬਰਾਬਰ ਹੋਰ ਕੋਈ ਰਾਜਾ ਨਹੀਂ। ਸਰਵ ਸ਼ਕਤੀਮਾਨ ਹੋਣ ਕਰਕੇ ਉਸ ਵਾਹਿਗੁਰੂ ਨੇ ਹਰਨਾਕਸ਼ ਨੂੰ ਚੀਰ ਦਿੱਤਾ, ਕਿਉਂਕਿ ਸ਼ੰਕਾਵਾਦੀਆਂ ਨੇ ਸ਼ੰਕਾ ਕੀਤੀ ਹਰਨਾਕਸ਼ ਦਾ ਸਭ ਤੋਂ ਵੱਡਾ ਬਾਦਸ਼ਾਹ ਸੀ, ਉਹਨੂੰ ਭਗਵਾਨ ਨੇ ਕਿਸ ਤਰ੍ਹਾਂ ਚੀਰਿਆ। ਕਹਿ ਰਹੇ ਉਹ ਬਈ ਹਰੀ ਦੇ ਬਰਾਬਰ ਕੋਈ ਰਾਜਾ ਨਹੀਂ ਹੈ, ਸਰਵ ਸ਼ਕਤੀਮਾਨ ਹੈ ਉਹ ਪਰਮਾਤਮਾ। ਇਹ ਭੂਪਤ ਸਭ ਦਿਵਸਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ। ਇਹ ਧਰਤੀ ਦੇ ਰਾਜੇ ਸਾਰੇ ਚਾਰ ਦਿਨਾਂ ਦੇ ਹੁੰਦੇ ਨੇ, ਚਾਰ ਸਾਲ ਰਹਿ ਜੂ, ਪੰਜ ਸਾਲ ਰਹਿ ਜੂਗਾ, ਕਈ ਢਾਈ ਸਾਲ ਹੀ ਕੱਢਦੇ, ਕੋਈ ਦੋ ਸਾਲ, ਹੋਣ ਵਾਲੇ ਤਾਂ ਬਹੁਤ ਛੇਤੀ ਉੱਡ ਜਾਂਦੇ ਨੇ। ਕਹਿਣ ਤੋਂ ਭਾਵ ਕੋਈ ਦਿਨ ਦੇ ਪ੍ਰਾਹੁਣੇ ਨੇ, ਪਰ ਆਪਣੇ ਆਪ ਨੂੰ ਅਵਿਨਾਸ਼ੀ ਰੂਪ ਸਮਝ ਕੇ ਝੂਠ ਹੀ ਦਵਾਜਾ ਦਾਅਵੇ ਕਰਦੇ, ਦਿਖਾਵੇ ਕਰਦੇ। ਰਾਜਾ ਤਾਂ ਐਂ ਦਬਕਾ ਮਾਰਦਾ ਹੁੰਦਾ ਜਿਵੇਂ ਉਹ ਅਵਿਨਾਸ਼ੀ ਹੁੰਦਾ ਅਤੇ ਪੱਕਾ ਹੀ ਰਹਿਣਾ ਹੁੰਦਾ, ਆਪਦਾ ਪਤਾ ਹੀ ਨਹੀਂ ਹੁੰਦਾ ਮੈਂ ਕੱਦ ਚਲੇ ਜਾਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਛਾਜਾ। ਕਹਿੰਦੇ ਨੇ ਹੇ ਪਰਮਾਤਮਾ, ਜੋ ਤੇਰਾ ਭਗਤ ਜਨ ਹੁੰਦਾ ਉਹ ਭਲਾ ਕਿਸੇ ਦੁੱਖ ਨਾਲ ਕਿਸੇ ਲੋਭ ਨਾਲ ਕਤ ਡੋਲੈ, ਇਸ ਤਰ੍ਹਾਂ ਡੋਲਦਾ ਭਾਵ ਨਹੀਂ ਡੋਲਦਾ, ਇਸੇ ਕਰਕੇ ਤਿੰਨਾਂ ਭਵਨ ਲੋਕਾਂ ਉੱਪਰ ਉਹਦਾ ਜਸ ਛਾਜਾ ਹੁੰਦਾ, ਛਾਇਆ ਹੋਇਆ। ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜ਼ਾ। ਇਹੋ ਜਿਹਾ ਕੌਣ ਜੰਮਿਆ ਜੋ ਪਰਮੇਸ਼ੁਰ ਦੇ ਪਿਆਰੇ ਸੇਵਕ ਜਨ ਨੂੰ ਹੱਥ ਪਸਾਰ ਸਕੇ, ਭਾਵ ਹੱਥ ਚੁੱਕ ਸਕੇ, ਕੋਈ ਉਂਗਲ ਨਹੀਂ ਕਰ ਸਕੇਗਾ। ਹੋਰ ਭਲਾ ਕੀ ਕਹਿਣਾ ਹੈ, ਅੰਦਾਜ਼ਾ ਹੁੰਦਾ ਮਰਿਆਦਾ ਸਹਿਤ ਵੀ ਕੋਈ ਬੋਲ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਤੇਜ ਸਹਾਰਿਆ ਨਹੀਂ ਜਾਂਦਾ। ਅੰਦਾਜ਼ਾ ਹੁੰਦਾ ਮਰਿਆਦਾ ਤੋਂ ਬਾਹਰ ਕੋਈ ਬੋਲ ਨਹੀਂ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਦੇ ਉੱਤੇ ਉਹ ਬਗਦਾਦ ਦੇ ਪੀਰ ਨਾਲ ਸੀ ਥੋੜ੍ਹਾ ਜਿਹਾ ਰੌਲਾ ਜਿਹਾ ਪਾਉਣ ਆ ਕੇ ਰੋੜੇ ਚੁੱਕ ਕੇ ਆ ਗਏ ਸੀ, ਫਿਰ ਮਾਰ ਸਕੇ, ਕੋਈ ਨਹੀਂ ਮਾਰ ਸਕਦਾ, ਮਰਜ਼ੀ ਹੋਵੇ ਫਿਰ ਨਹੀਂ ਕਰਨ ਦਿੰਦੇ ਹੈ, ਫਿਰ ਤਾਂ ਸੱਤਾ ਹੀ ਖਿੱਚ ਲੈਂਦੇ ਨੇ ਅੰਦਰੋਂ। ਉਹਨਾਂ ਮੂਹਰੇ ਕਿਹਨੇ ਬੋਲਣਾ, ਉਹ ਤਾਂ ਪਹੁੰਚਣ ਤੋਂ ਪਹਿਲਾਂ ਹੀ ਡਿੱਗੇ ਹੁੰਦੇ ਨੇ। ਇਸ ਕਰਕੇ ਬਚਨ ਕਰਦੇ ਹਨ, ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ। ਇਹ ਮੇਰੇ ਮੂਰਖ ਮਨਾ, ਮੇਰ ਤੇਰ ਵਿੱਚ ਲੱਗੇ ਹੋਏ ਅਚੇਤ ਅਗਿਆਨ ਅਗਿਆਨੀ, ਇਹ ਅਗਿਆਤ ਜੀਵ ਤੂੰ ਪਰਮਾਤਮਾ ਨੂੰ ਚੇਤਨਾ ਕਰ, ਯਾਦ ਕਰ ਤਾਂ ਅਨਹਦ ਇੱਕ ਰਸ ਜਿਹੜੇ ਸ੍ਰੇਸ਼ਟ ਵਾਜੇ ਤੇਰੇ ਅੰਦਰ ਵੱਜ ਪੈਣਗੇ ਨਾਮ ਦੇ। ਕਹਿ ਕਬੀਰ ਸੰਸਾ ਪ੍ਰਮ ਚੂਕੋ ਧਰੂ ਪ੍ਰਹਿਲਾਦ ਨਿਵਾਜਾ। ਪਰਮਾਤਮਾ ਮੇਰੀ ਰੱਖਿਆ ਕਰੇਗਾ ਕਿ ਨਹੀਂ, ਕਹਿੰਦੇ ਭਗਤੀ ਕਰਨ ਨਾਲ ਤਰਨਾ ਹੁੰਦਾ ਕਿ ਨਹੀਂ। ਸੰਸਾ ਅਤੇ ਭਰਮ ਸਭ ਦੂਰ ਹੋ ਗਿਆ, ਹੁਣ ਸੰਸਾ ਜੋ ਭਰਮਾਉਣੇ ਵਾਲਾ ਉਹ ਦੂਰ ਹੋ ਗਿਆ। ਕਬੀਰ ਜੀ ਕਥਨ ਕਰਦੇ ਨੇ, ਆਪਣਾ ਪਿਆਰਾ ਸਮਝ ਕੇ ਪਰਮੇਸ਼ੁਰ ਨੇ ਧਰੂ ਅਤੇ ਪ੍ਰਹਿਲਾਦ ਦੋਹਾਂ ਭਗਤਾਂ ਨੂੰ ਨਵਾਜਿਆ ਸੀ, ਵਡਿਆਉਣਾ ਕੀਤਾ ਸੀ ਉਹਨਾਂ ਨੂੰ। ਬਿਲਾਵਲ ਪਰਮੇਸ਼ੁਰ ਅੱਗੇ ਬੇਨਤੀ ਕਰਨ ਦਾ ਆਪਾਂ ਨੂੰ ਤਰੀਕਾ ਦੱਸਦੇ ਨੇ, ਭਾਈ ਬੇਨਤੀਆਂ ਕਰਿਆ ਕਰੋ ਰੱਬ ਦੇ ਚਰਨਾਂ 'ਚ, ਕਿਉਂਕਿ ਤਾਂ ਰੋਜ਼ ਹੀ ਪੁੱਠੇ ਕੰਮ ਕਰਦੇ ਆ, ਵਿਗਾੜਦੇ ਰਹੇ ਨੇ ਕੁਛ ਨਾ ਕੁਛ। ਰਾਖ ਲਿਹੋ ਹਮ ਤੇ ਬਿਗਰੀ, ਹੇ ਪਰਮਾਤਮਾ ਹੇ ਵਾਹਿਗੁਰੂ ਸਾਨੂੰ ਸੰਸਾਰ ਵੱਲੋਂ ਰੱਖ ਲਓ। ਕਾਹੇ ਤੇ ਕਾਹਦੇ ਲਈ ਰੱਖ ਲਈ ਹੈ, ਕਹਿੰਦੇ ਹਮਾਰੇ ਪਾਸੋਂ ਬਿਗੜੀ ਵਿਗੜ ਗਈ ਹੈ, ਅਸੀਂ ਤਾਂ ਵਿਗਾੜ ਲਿਆ ਸਾਰਾ ਕੁਛ, ਅਵੱਗਿਆ ਹੋ ਗਈ ਹੈ, ਜੋ ਆਪਦਾ ਭਜਨ ਸਿਮਰ ਨਹੀਂ ਕੀਤਾ। ਫਿਰ ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ ਰਹਾਓ। ਨਾ ਹੀ ਸੀਲ ਹੁੰਦਾ ਜਤਿੰਦਰਿਆਂ, ਭਾਵ ਜਤੀ ਸਤੀ ਰਿਹਾ, ਇੰਦਰੀਆਂ ਦਾ ਦਮਨ ਨਹੀਂ ਕੀਤਾ, ਨਾ ਹੀ ਆਪਣੇ ਧਰਮ ਤੇ ਪੱਕੇ ਰਹੇ ਹਾਂ, ਨਾ ਹੀ ਨਾਮ ਜਪਿਆ, ਨਾ ਹੀ ਨਵ ਦਾ ਭਗਤੀ ਕੀਤੀ ਹੈ। ਮੈਂ ਅਭਿਮਾਨੀ ਨੇ ਟੇਢ ਤਾਈ ਪਾ ਪੁੱਠੀ ਗਾਲੀ ਸੋ ਪਗਰੀ ਭਾ ਫੜ ਲਈ ਹੈ, ਅਤੇ ਫਿਰ ਮੈਂ ਅਭਿਮਾਨੀ ਨੇ ਟੇਢੀ ਪੱਗ ਬੰਨਣਾ ਕੀਤੀ ਹੈ। ਟੇਢੀ ਪਾਗ ਟੇਢੇ ਚਲੇ ਲਾਗੇ ਵੀਰੇ ਖਾਨ, ਭਾਵ ਭਗਤ ਸਿਓ ਕਾਜ ਨਾ ਕਛੂ ਹੈ ਮੇਰੋ ਕਾਮ ਦੀਵਾਨ, ਰਾਮ ਵਿਸਾਰਿਓ ਹੈ ਅਭਿਮਾਨ। ਟੇਢਾ ਹੀ ਚੱਲਦਾ, ਚਲਤ ਕਤ ਟੇਢੇ 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 ਟੇਢਾ ਹੀ ਤੁਰਦਾ, ਜਦ ਮੋਢਾ ਜਾਇਆ ਕਰਕੇ ਆਪਣੇ ਆਪ ਜਦੋਂ ਜਵਾਨੀ 'ਚ ਮਾਣ ਹੰਕਾਰ ਹੁੰਦਾ ਹੈ। ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ। ਅਮਰ ਜਾਣ ਕੇ ਜਨਮ ਮਰਨ ਤੋਂ ਰਹਿਤ ਜਾਣ ਕੇ ਇਹ ਦੇਹ ਨੂੰ ਚੰਗੀ ਤਰ੍ਹਾਂ ਸੰਚੀ, ਪਾਲਣਾ ਪੋਸਣਾ ਕੀਤਾ, ਭਾਵ ਚੰਗੀ ਤਰ੍ਹਾਂ ਇਸ ਨੂੰ ਖਵਾਇਆ, ਪਰ ਇਹ ਦੇਹ ਮਿੱਟੀ ਦੀ ਕੱਚੀ ਘੜੀ ਵਾਂਗ ਮਿਥਿਆਈ ਆ। ਘੜਾ ਕਹਿ ਲਓ, ਘੜਾ ਥੋੜ੍ਹਾ ਵੱਡਾ ਹੁੰਦਾ, ਘੜੀ ਥੋੜ੍ਹੀ ਛੋਟੀ ਹੁੰਦੀ, ਫਿਰ ਕੁੱਜਾ ਹੁੰਦਾ, ਫਿਰ ਕੁੱਜੀ ਹੁੰਦੀ ਆ ਉਦੋਂ ਛੋਟੀ। ਬਾਣੀ 'ਚ ਫਰਮਾਇਆ ਮਹਾਰਾਜ ਨੇ, ਕਾਚੀ ਗਾਗਰ ਸਰ ਪਰ ਫੁੱਟ ਹੈ। ਇਸ ਕਰਕੇ ਜਿਨਹਿ ਨਿਵਾਜ ਸਾਜ ਹਮਕੀਏ ਤਿਸ ਹੈ ਵਿਸਾਰ ਅਵਰ ਲਗਰੀ। ਜਿਸ ਪਰਮਾਤਮਾ ਨੇ ਸਰੀਰ ਨੂੰ ਸਾਜ ਕੇ ਨਿਵਾਜ ਵਡਿਆਇਆ, ਉਸ ਪਰਮਾਤਮਾ ਨੂੰ ਭੁਲਾ ਕੇ ਅਵਰ ਲੱਗ ਰਹੀ, ਹੋਰਨਾਂ ਰਸਤਿਆਂ 'ਤੇ ਹੀ ਲੱਗੇ ਫਿਰਦੇ ਹਾਂ ਅਸੀਂ, ਹੋਰ ਪਾਸੇ ਹੀ ਵਿਅਕਤੀ ਤੁਰੀ ਫਿਰਦੀ ਹੈ। ਸੰਧਿਕ ਤੋਹੇ ਸਾਧ ਨਹੀਂ ਕਹੀਆ ਸਰਨ ਪਰੇ ਤੁਮਰੀ ਪਗਰੀ। ਅਸੀਂ ਭਾਵੇਂ ਤੋਹੇ ਤੋਂ ਭਾਵ ਤੇਰੇ ਸੰਧਿਕ ਚੋਰ ਹਾਂ। ਸੰਧਿਕ ਤੋਹੇ ਸੰਤ ਨਹੀਂ ਆਖੀ ਦੇ, ਪਰ ਆਪ ਜੀ ਦੇ ਪਗਰੀ ਭਾਵ ਚਰਨਾਂ ਸ਼ਰਨ ਪਏ ਹਾਂ। ਸਰਨ ਪਰੇ ਤੁਮਰੀ ਪਗਰੀ, ਆਪਦੇ ਚਰਨ ਫੜਦੇ ਹਾਂ, ਕਿਰਪਾ ਕਰਕੇ ਬਖਸ਼ ਲਓ। ਚੋਰ ਕਿਵੇਂ ਹੋ ਗਿਆ ਭਾਈ ਤੂੰ? ਕਹਿੰਦੇ ਤੇ ਤਸਕਰ ਜੋ ਨਾਮ ਨਾ ਲੇਵ ਹੈ ਵਸ ਹੈ ਕੋਟ ਪੰਚਾਸਾ। ਉਹ ਬੰਦਾ ਚੋਰ ਹੀ ਹੁੰਦਾ ਜਿਹੜਾ ਰੱਬ ਦਾ ਨਾਂ ਲੈਂਦਾ। ਜਿਵੇਂ ਆਪਾਂ ਚੋਰੀ ਚੋਰੀ ਕਿਸੇ ਦਾ ਮਾਲ ਖਾਈ ਜਾਈਏ ਤੇ ਉਹ ਥੈਂਕ ਯੂ ਬਿਨਾਂ ਕਰੀਏ, ਚੋਰੀ ਕਰਕੇ ਲਿਆਉਣ ਵਾਲੀ ਗੱਲ ਹੈ। ਪਰਮਾਤਮਾ ਤੋਂ ਚੋਰੀ ਚੋਰੀ ਲੈ ਕੇ ਖਾ ਪੀ ਕੇ ਚੱਲ ਪਈ, ਬਾਅਦ ਸੌਣ ਵੇਲੇ ਕਹਿੰਦਾ ਕਿਹੜਾ ਰੱਬ, ਰੱਬ ਤਾਂ ਹੈ ਹੀ ਨਹੀਂ। ਕਹਿ ਕਬੀਰ ਇਹ ਬਿਨਤੀ ਸੁਣੀਓ ਮਤ ਕੱਲ ਹੋ ਜਮਕੀ ਖਬਰੀ। ਕਬੀਰ ਜੀ ਕਥਨ ਕਰਦੇ, ਭਗਵਾਨ ਕਿਰਪਾ ਕਰਕੇ ਸਾਡੀ ਇੱਕ ਬੇਨਤੀ ਸੁਣ ਲਓ, ਚਰਨ ਫੜ ਕੇ ਕਹੋ ਕਿ ਜਮਾਂ ਦੀ ਖਬਰ ਮਤ ਕੱਲ ਲਓ, ਮਤਾਂ ਭੇਜਣੀ ਜਮਾਂ ਦੀ ਖਬਰੀ, ਘਬਰਾਹਟ ਪਾਵ ਤਲਵਾਰ ਨਾ ਭੇਜਣੀ, ਮਤ ਕੱਲ ਲਓ ਜਮਕੀ ਖਬਰੀ। ਜਮਾਂ ਦੀ ਖਬਰ ਨਾ ਆਵੇ ਸਾਨੂੰ, ਬਬਾਣਾ ਦੀ ਆਵੇ, ਉਹਨਾਂ ਨੂੰ ਖਬਰ ਨਾ ਭੇਜਿਓ, ਤੁਸੀਂ ਬੁਲਾ ਲਿਓ ਸਿੱਧਾ, ਕਿਰਪਾ ਕਰ ਦਿਓ ਸਾਡੇ 'ਤੇ। ਬਿਲਾਵਲ ਦਰ ਮੰਦੇ ਠੰਡੇ ਦਰਬਾਰ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਸੋ ਇੱਕ ਦਿਨ ਕਬੀਰ ਜੀ ਆਪਣੇ ਮਨ ਦੇ ਸ਼ੁੱਧ ਸੰਕਲਪ ਉੱਠਣ ਨਾਲ ਆਪਣੇ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਵੇਰ ਸਾਰ ਚਲੇ ਗਏ। ਰਾਮਾਨੰਦ ਜੀ ਨੇ ਵਿਚਾਰਿਆ ਸਵੇਰ ਸਾਰ ਹੀ ਮੱਥੇ ਆ ਕੇ ਲੱਗ ਗਿਆ, ਸੋ ਬੂਹੇ ਬੰਦ ਕਰਦੇ। ਇੱਕ ਤਾਂ ਇਹ ਵੀ ਭਾਵ ਹੈ, ਇੱਕ ਅੰਤਰੀ ਭਾਵ ਨੂੰ ਵੀ ਕਹਿੰਦੇ, ਅੰਦਰ ਪਰਮਾਤਮਾ ਨੂੰ ਵੀ ਕਹਿੰਦੇ ਨੇ। ਕਹਿੰਦੇ ਹੇ ਗੁਰੂ ਦਰ ਮੰਦੇ, ਮਾਨਗੀ ਦੇ ਅੰਦਰ ਭਾਵ ਦੁਖਤ ਹੋਇਆ ਹੋਇਆ ਮੈਂ ਆਪਦੇ ਬੂਹੇ 'ਤੇ ਠੰਡੇ ਭਾਵ ਖੜਾ ਆ ਕਰਕੇ, ਆਪ ਕਿਰਪਾ ਕਰ ਦਿਓ ਸਾਡੇ 'ਤੇ ਮਿਹਰ ਭਰਿਆ ਹੱਥ ਰੱਖੋ ਜੀ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ ਰਹਾਓ। ਆਪ ਜੀ ਤੋਂ ਬਿਨਾਂ ਮੇਰੀ ਕੌਣ ਸੁਰਤ ਹੁੰਦੀ ਹੈ, ਖਬਰ ਕਰੇਗਾ? ਕਿਵਾਰ ਹੁੰਦਾ ਬੂਹੇ ਖੋਲ ਕੇ, ਸਾਹਮਣੇ ਦਰਸ਼ਨ ਦੇਣਾ ਕਰੋ ਆਪ। ਦਰਸ਼ਨ ਨਾਮ ਕੋ ਮਨ ਆਛੈ, ਭਰਮ ਆਇਓ ਹੈ ਸਗਲ ਥਾਨ ਰੇ, ਆਹੇ ਪਰਿਓ ਸੰਤ ਪਾਤਸ਼ਾਹ। ਉਸ ਵੇਲੇ ਰਾਮਾਨੰਦ ਜੀ ਨੇ ਬੂਹੇ ਖੋਲ ਤੇ ਕਬੀਰ ਜੀ ਚਰਨੀ ਪੈ ਕੇ ਕਹਿਣ ਲੱਗੇ, ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਸੁਜਸ ਤੁਮਾਰ। ਹੇ ਗੁਰੂ, ਹੇ ਸਤਿਗੁਰੂ, ਆਪ ਧਨ ਪਾ ਕੇ ਬੜੇ ਧਨੀ ਧਨਾੜ ਹੋ, ਦਿਲ ਦੇ ਬਹੁਤ ਉਦਾਰ ਸਖੀ ਹੋ, ਫਿਰ ਪੂਰੇ ਪੂਰੇ ਤਿਆਗੀ ਹੋ। ਮੈਂ ਆਪ ਜੀ ਦਾ ਸ੍ਰੇਸ਼ਟ ਜਸ ਸਰਵਨਨ ਹੁੰਦਾ ਕੰਨਾਂ ਨਾਲ ਸੁਣਨਾ ਕੀਤਾ। ਰਾਮਾਨੰਦ ਜੀ ਨੇ ਕਿਹਾ, ਜੇ ਤੈਨੂੰ ਕੋਈ ਇੱਛਾ ਹੈ ਤਾਂ ਹੋਰ ਕਿਸੇ ਪਾਸੋਂ ਜਾ ਕੇ ਮੰਗ ਲੈ। ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਆਪ ਤੋਂ ਬਿਨਾਂ ਮੰਗੋ ਕਾਹੇ, ਹੋਰ ਕਿਹਦੇ ਕੋਲੋਂ ਮੰਗਾਂ, ਹੋਰ ਸਭ ਨੂੰ ਮੈਂ ਕੰਗਾਲ ਹੀ ਵੇਖਦਾ, ਨਾਮ ਧਨ ਤੋਂ ਬਿਨਾਂ ਹੀ ਨੇ। ਆਪ ਜੀ ਕੋਲੋਂ ਹੀ ਮੇਰਾ ਨਿਸਤਾਰ ਹੋ ਤਾਰ ਉਤਾਰਾ ਹੋਣਾ। ਰਾਮਾਨੰਦ ਜੀ ਨੇ ਕਿਹਾ, ਅਸੀਂ ਤਾਂ ਕਿਸੇ ਨੂੰ ਅੱਗੇ ਕੋਈ ਤਾਰਿਆ ਵੀ ਹੈ? ਤਾਂ ਕਬੀਰ ਜੀ ਕਹਿਣ ਲੱਗੇ, ਕਿੰਨੇ ਤਾਂ ਤੁਹਾਡੇ ਸੇਵਕ ਤਾਰੇ ਤੁਸੀਂ। ਜੈ ਦੇਉ ਨਾਮਾ ਬੇਪੁਸ ਸੁਦਾਮਾ, ਤਿੰਨ ਕਉ ਕਿਰਪਾ ਪਈ ਹੈ ਅਪਾਰ। ਭਗਤ ਜੈਦੇਵ ਜੀ ਤਾਰੇ ਹੈ, ਨਾਮਦੇਵ ਜੀ ਭਗਤ ਜੀ ਤਾਰੇ ਹੈ, ਬ੍ਰਾਹਮਣ ਸੁਦਾਮਾ ਪਹਿਲਾਂ ਵੀ ਤਾਰਿਆ ਹੈ, ਤਿੰਨਾਂ ਸਭਨਾਂ ਉੱਤੇ ਆਪ ਦੀ ਅਪਾਰ ਬੇਅੰਤ ਕਿਰਪਾ ਹੋਈ ਹੈ। ਕਹਿ ਕਬੀਰ, ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਇਹ ਗੁਰੂ, ਤੁਸੀਂ ਸਮਰੱਥ ਦਾਤੇ ਹੋ, ਚਾਰ ਪਦਾਰਥ ਦਿੰਦੇ ਆ, ਕੋਈ ਦੇਰ ਨਹੀਂ ਲੱਗਦੀ। ਮੂਲ ਰੂਪ ਵਿੱਚ ਭਾਵ ਅਰਥ ਜਿਹੜੇ ਨੇ ਅਸਲ ਵਿੱਚ ਇਹੀ ਨੇ ਜਿਹੜੇ ਹੁਣ ਕਰਾਂਗੇ। ਪਹਿਲਾਂ ਤਾਂ ਰਾਮਾਨੰਦ ਜੀ ਨੂੰ ਇੱਕ ਵਡਿਆਈ ਵੀ ਦਿੱਤੀ ਹੈ। ਅਸਲ ਵਿੱਚ ਰਾਮਾਨੰਦ ਜੀ ਦੇ ਅੰਦਰ ਪਰਮਾਤਮਾ ਦੀ ਜੋਤ ਨੂੰ ਹੀ ਬੇਨਤੀ ਕਰਦੇ ਨੇ, ਪਰਮਾਤਮਾ ਹੀ ਸਾਰਾ ਕੁਛ ਕਰਨ ਵਾਲਾ, ਕੀ ਭਾਵ ਹੈ। ਸੋ ਜਿਸ ਪ੍ਰਕਾਰ ਜੋ ਬਚਨ ਆਇਆ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਤੁਸੀਂ ਸਮਰੱਥ ਦਾਤੇ ਹੋ, ਚਾਰ ਪਦਾਰਥ ਦਿੰਦਿਆਂ ਕੋਈ ਦੇਰ ਨਹੀਂ ਲਾਉਂਦੇ। ਸੋ ਇਸ ਪ੍ਰਕਾਰ ਬਚਨ ਜਿਹੜਾ ਕੀਤਾ, ਜੈ ਦੇ ਭਗਤ ਜੀ ਤੱਤ ਵੇਤਾ, ਮਹਾਤਮਾ ਦੀ ਸੰਗਤ ਸਤਸੰਗਤ ਕਰਨ ਨਾਲ ਤਰੇ, ਨਾਮਦੇਵ ਜੀ ਗੁਰੂ ਗਿਆਨ ਦੇਵ ਦੀ ਉਪਦੇਸ਼ ਨਾਲ ਤਰੇ ਨੇ, ਬ੍ਰਾਹਮਣ ਸੁਦਾਮਾ ਕ੍ਰਿਸ਼ਨ ਦੇ ਸਬੱਬ ਨਾਲ ਤਰਿਆ, ਇਸ ਤਰ੍ਹਾਂ ਦੀ ਸ਼ੰਕਾ ਹੋਣ ਪਰ ਸ਼ਬਦ ਦਾ ਸੋ ਭਾਵ ਅਰਥ ਕੀ ਹੈ। ਹੁਣ ਕਬੀਰ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਨੇ ਅਸਲ ਵਿੱਚ ਤਾਂ, ਕਿਉਂਕਿ ਪਹਿਲਾਂ ਦੱਸ ਦਿੱਤਾ ਸੀ ਅੰਦਰ ਨੂੰ ਬੇਨਤੀ ਕਰਨੀ ਹੈ। ਦਰ ਮੰਦੇ ਠੰਡੇ ਦਰਬਾਰ, ਹੇ ਪਰਮਾਤਮਾ, ਮਾਂਦਗੀ ਦੇ ਅੰਦਰ ਜਾਂ ਦੁੱਖ ਦੇ ਸਹਿਤ ਹੋਇਆ ਹੋਇਆ ਮੈਂ ਆਪ ਜੀ ਦੇ ਸਤਸੰਗ ਦਰਬਾਰ ਵਿੱਚ ਆ ਕੇ ਖੜਾ ਹਾਂ ਜੀ। ਤੁਝ ਮੇਰੇ ਸੁਰਤ ਕਰੈ ਕੋ ਮੇਰੀ, ਆਪ ਜੀ ਤੋਂ ਬਗੈਰ ਮੇਰੀ ਖਬਰ ਕੌਣ ਲੈ ਸਕਦਾ? ਦਰਸ਼ਨ ਦੀਜੈ ਖੋਲ ਕਿਵਾਰ। ਪੰਜਾਂ ਕੋਸ਼ਾਂ ਰੂਪੀ ਤਖ਼ਤੇ ਖੋਲ ਕੇ ਆਪਣਾ ਦਰਸ਼ਨ ਦਿਓ ਜੀ। ਤੁਮ ਧਨ ਧਨੀ ਉਦਾਰ ਤਿਆਗੀ, ਆਪ ਪ੍ਰਤੱਖ ਧਨ ਕਰਕੇ ਧਨੀ ਹੋ, ਕਿਉਂਕਿ ਪੂਰਾ ਪੂਰਾ ਈਸ਼ਵਰ ਆਪ ਦੇ ਪਾਸ ਹੈ, ਤਰਲੋਕੀ ਦੇ ਸਭ ਜੀਵਾਂ ਨੂੰ ਆਪ ਹੀ ਦਿੰਦੇ ਹੋ, ਇਸ ਕਰਕੇ ਆਪ ਬੜੇ ਉਦਾਰ ਹੋ, ਸਖੀ ਹੋ। ਫਿਰ ਪੂਰੇ ਪੂਰੇ ਤਿਆਗੀ ਵੀ ਆਪ ਹੋ, ਸਾਰਾ ਜਗਤ ਅਭਾਵ ਹੋ ਜਾਏ, ਖਤਮ ਹੋ ਜਾਏ ਤਾਂ ਆਪ ਨੂੰ ਕੋਈ ਸ਼ੋਕ ਨਹੀਂ। ਸਰਵਨਨ ਸੁਨੀਅਤ ਸੁਜਸ ਤੁਮਾਰ। ਮੈਂ ਤਾਂ ਆਪ ਜੀ ਦਾ ਸ੍ਰੇਸ਼ਟ ਜਸ ਕੰਨਾਂ ਨਾਲ ਸੁਣਨਾ ਕੀਤਾ ਮਹਾਰਾਜ ਜੀ। ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਆਪ ਤੋਂ ਬਿਨਾਂ ਮੈਂ ਕਿਸ ਪਾਸੋਂ ਮੰਗਾ, ਹੋਰ ਸਭ ਦੇਵੀ ਦੇਵਤਿਆਂ ਨੂੰ ਮੈਂ ਕੰਗਾਲ ਦੇਖਦਾ। ਮੈਨੂੰ ਪੱਕਾ ਭਰੋਸਾ ਕਿ ਆਪ ਦੀ ਕਿਰਪਾ ਨਾਲ ਹੀ ਮੇਰਾ ਤਰਨਾ ਹੋਣਾ, ਹੋਰ ਤੁਹਾਡੇ ਬਿਨਾਂ ਕੋਈ ਦਿੰਦਾ ਵੀ ਨਾ ਹੈ ਨਾਮਦਾਨ। ਪਰਮੇਸ਼ਰ ਨੇ ਬਚਨ ਕੀਤਾ, ਮੈਂ ਕਿਸੇ ਨੂੰ ਤਾਰਿਆ ਵੀ ਹੈ ਕਿ ਐਵੇਂ ਕਹੀ ਜਾਂਦਾ। ਜੈ ਦੇਵ ਨਾਮਾ ਬਿਪ ਸੁਦਾਮਾ, ਤਿਨ ਕਹੋ ਕਿਰਪਾ ਪਈ ਹੈ ਅਪਾਰ। ਕਹਿੰਦੇ ਜੀ ਜੈ ਦੇਵ ਜੀ, ਭਗਤ ਨਾਮਦੇਵ ਜੀ, ਸੋ ਇਸੇ ਪ੍ਰਕਾਰ ਬ੍ਰਾਹਮਣ ਸੁਦਾਮਾ, ਤਾਂ ਇਹ ਕਿੰਨਿਆਂ ਨੂੰ ਤਾਰਿਆ? ਸਭਨਾਂ ਉੱਤੇ ਆਪਦੀ ਬੇਅੰਤ ਕਿਰਪਾ ਹੋਈ ਹੈ। ਕਹਿ ਕਬੀਰ ਤੁਮ ਸੰਗਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਕਬੀਰ ਜੀ ਕਥਨ ਕਰਦੇ ਹੈ, ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਮਰੱਥ ਦਾਤੇ ਹੋ, ਧਰਮ ਅਰਥ ਕਾਮ ਮੋਖ ਚਾਰ ਪਦਾਰਥ ਦਿੰਦਿਆਂ ਹੋਇਆਂ ਤੁਹਾਨੂੰ ਬਾਰ ਤੋਂ ਭਾਵ ਦੇਰ ਨਹੀਂ ਕਰਦੇ, ਤੁਸੀਂ ਬਖਸ਼ਿਸ਼ ਕਰ ਦਿੰਦੇ ਹੋ ਹਰੇਕ ਦਿਨ।